ਸਾਰੇ ਭੈਣ ਭਰਾਵਾਂ ਨੂੰ ਗਿਆਨ ਸ੍ਰੀ। ਸਾਡਾ ਅੱਜ ਦਾ ਜਿਹੜਾ ਵਿਸ਼ਾ ਹੈ ਪ੍ਰਚਾਰ ਦਾ, ਉਹ ਹੈ ਦਿਆਲਤਾ ਭਰਪੂਰ ਇਨਾਮ। ਅਤੇ ਜੋ ਅਸੀਂ ਖੁਦਾਵੰਦ ਦੇ ਵਚਨ ਦੇ ਵਿੱਚ ਪੜ੍ਹਾਂਗੇ ਇਸ ਵਚਨ ਦੇ ਲਈ, ਉਹ ਹੈ ਮੱਤੀ, ਉਹਦਾ 20 ਬਾਪ ਉਹਦੀ 1 ਤੋਂ ਲੈ ਕੇ 16 ਅੱਜ ਤੱਕ। ਸੋ ਆਈਏ ਸ਼ੁਰੂ ਕਰੀਏ। ਪੱਛਮੀ ਸੰਸਾਰ ਵਿੱਚ ਮੀਡੀਆ, ਸੋਸ਼ਲ ਮੀਡੀਆ ਅਤੇ ਆਮ ਤੌਰ 'ਤੇ ਲੋਕ ਅਕਸਰ ਸੁਝਾਅ ਦਿੰਦੇ ਹਨ ਕਿ ਅਸੀਂ ਦੌਲਤ, ਖੁਸ਼ੀ ਅਤੇ ਲੰਬੀ ਉਮਰ ਦੇ ਹੱਕਦਾਰ ਹਾਂ। ਇਹਨਾਂ ਉਮੀਦਾਂ ਵਿੱਚ ਇੱਕ ਆਰਾਮਦਾਇਕ ਜਗ੍ਹਾ 'ਤੇ ਰਹਿਣਾ, ਚੰਗਾ ਭੋਜਨ ਖਾਣਾ, ਸਿਹਤਮੰਦ ਰਹਿਣਾ, ਨਿਯਮਿਤ ਛੁੱਟੀਆਂ 'ਤੇ ਜਾਣਾ ਜਾਂ ਹੋਲੀਡੇ 'ਤੇ ਜਾਣਾ, ਸਹਾਇਕ ਦੋਸਤ, ਵੱਡੀ ਮਾਤਰਾ ਦੇ ਵਿੱਚ ਵਿਹਲਾ ਸਮਾਂ ਜਿਹੜਾ ਆ ਉਹ ਸ਼ਾਮਿਲ ਆ। ਅਸੀਂ ਚੰਗੀਆਂ ਚੀਜ਼ਾਂ ਦੀ ਉਮੀਦ ਕਰਦੇ ਹਾਂ ਕਿਉਂਕਿ ਅਸੀਂ ਯੋਗ ਹਾਂ। ਇਹਦੇ ਇੱਕ ਅਤਰ ਜਾਂ ਪਰਫਿਊਮ ਨਿਰਮਾਤਾ ਦੇ ਇਸ਼ਤਿਹਾਰ ਦੇ ਨਾਅਰੇ ਦਾ ਹਵਾਲਾ ਦਿੱਤਾ ਜਾਂਦਾ, ਕਿਉਂਕਿ ਮੈਂ ਇਸ ਦੇ ਯੋਗ ਹਾਂ। ਇਤਿਹਾਸ ਵਿੱਚ ਪਿੱਛੇ ਮੁੜ ਕੇ ਦੇਖਦੇ ਹੋਏ ਜ਼ਿੰਦਗੀ ਅਕਸਰ ਬਹੁਤ ਮੁਸ਼ਕਿਲ ਹੁੰਦੀ ਸੀ। ਜੇਕਰ ਕਿਸੇ ਵਿਅਕਤੀ ਕੋਲ ਆਪਣੀ ਜ਼ਮੀਨ ਨਹੀਂ ਹੁੰਦੀ ਸੀ ਤਾਂ ਉਸਨੂੰ ਰੋਜ਼ੀ ਰੋਟੀ ਕਮਾਉਣ ਲਈ ਕਿਸੇ ਹੋਰ ਦੀ ਜ਼ਮੀਨ 'ਤੇ ਕੰਮ ਕਰਨਾ ਪੈਂਦਾ ਸੀ। ਜੇਕਰ ਉਹ ਕੰਮ ਨਹੀਂ ਕਰਦੇ ਸਨ ਤਾਂ ਉਹਨਾਂ ਨੂੰ ਭੀਖ ਮੰਗਣੀ ਪੈਂਦੀ ਸੀ। ਜਿਨ੍ਹਾਂ ਲੋਕਾਂ ਨੇ ਕੰਮ ਕੀਤਾ ਉਹਨਾਂ ਲਈ ਕਾਮਿਆਂ ਦੇ ਅਧਿਕਾਰਾਂ ਦੀ ਬਹੁਤ ਘੱਟ ਜਾਂ ਕੋਈ ਸੁਰੱਖਿਆ ਨਹੀਂ ਹੁੰਦੀ ਸੀ। ਅਸੀਂ ਅਕਸਰ ਭੁੱਲ ਜਾਂਦੇ ਹਾਂ ਕਿ ਅੱਜ ਸਾਡੇ ਕੋਲ ਜੋ ਕੁਝ ਵੀ ਆ ਜਾਂ ਚੰਗੀਆਂ ਚੀਜ਼ਾਂ, ਉਹ ਹੱਕਾਂ ਦੀ ਬਜਾਏ ਸਾਡੇ ਕੋਲ ਕੀ ਆ, ਬਲੈਸਿੰਗਸ ਆ ਜਾਂ ਅਸੀਸਾਂ ਆ ਜਾਂ ਬਰਕਤਾਂ ਆ ਖੁਦਾ ਦੀਆਂ। ਅੱਜ ਸਵੇਰੇ ਸਾਡੇ ਹਵਾਲੇ ਵਿੱਚ ਅਸੀਂ ਯਿਸੂ ਨਾਲ ਯਰੂਸ਼ਲਮ ਜਾਂਦੇ ਹੋਏ ਦੁਬਾਰਾ ਮਿਲਦੇ ਹਾਂ, ਜਿੱਥੇ ਉਸਨੂੰ ਸਲੀਬ ਦਿੱਤੀ ਜਾਵੇਗੀ ਅਤੇ ਤੀਜੇ ਦਿਨ ਜਿਉਂਦਾ ਕੀਤਾ ਜਾਵੇਗਾ। ਸਾਡੇ ਹਵਾਲੇ ਤੋਂ ਪਹਿਲਾਂ ਸਾਨੂੰ ਇੱਕ ਅਮੀਰ ਨੌਜਵਾਨ ਸ਼ਾਸਕ ਨਾਲ ਜਾਣੂ ਕਰਵਾਇਆ ਜਾਂਦਾ ਹੈ ਜੋ ਆਪਣੀਆਂ ਚੀਜ਼ਾਂ ਸੌਂਪਣ ਅਤੇ ਯਿਸੂ ਦਾ ਪਾਲਣ ਕਰਨ ਵਿੱਚ ਅਸਮਰੱਥ ਸੀ ਜਾਂ ਯਿਸੂ ਦੇ ਪਿੱਛੇ ਚੱਲਣ ਵਿੱਚ ਅਸਮਰੱਥ ਸੀ। ਅਮੀਰ ਆਦਮੀ ਦੇ ਉਲਟ ਚੇਲਿਆਂ ਨੇ ਆਪਣਾ ਸਮਾਨ, ਘਰ, ਦੋਸਤ ਸਭ ਪਿੱਛੇ ਛੱਡ ਦਿੱਤੇ ਸਨ। ਇਸ ਲਈ ਪਤਰਸ ਨੇ ਪੁੱਛਿਆ, ਦੇਖੋ ਅਸੀਂ ਸਭ ਕੁਝ ਛੱਡ ਕੇ ਤੁਹਾਡੇ ਪਿੱਛੇ ਹੋ ਗਏ ਹਾਂ, ਫਿਰ ਸਾਡੇ ਕੋਲ ਕੀ ਹੋਵੇਗਾ। ਯਿਸੂ ਨੇ ਪਤਰਸ ਦੇ ਸਵਾਲ ਦਾ ਬੜੀ ਦਿਆਲਤਾ ਨਾਲ ਜਵਾਬ ਦਿੰਦੇ ਹੋਏ ਕਿਹਾ ਕਿ ਚੇਲੇ 12 ਸਿੰਘਾਸਣ 'ਤੇ ਬੈਠਣਗੇ, ਕਿਉਂਕਿ ਉਹ ਚੇਲਿਆਂ ਨਾਲ ਨਹੀਂ ਰੁਕਿਆ ਇਹ ਕਹਿ ਕੇ, ਅਤੇ ਹਰ ਕੋਈ ਜਿਸਨੇ ਮੇਰੇ ਨਾਮ ਦੀ ਖਾਤਰ ਘਰ ਜਾਂ ਭਰਾ ਜਾਂ ਭੈਣ ਜਾਂ ਪਿਤਾ ਜਾਂ ਮਾਂ ਜਾਂ ਬੱਚੇ ਜਾਂ ਜ਼ਮੀਨ ਛੱਡ ਦਿੱਤੀ ਹੈ ਉਹ 100 ਗੁਣਾ ਪ੍ਰਾਪਤ ਕਰੇਗਾ ਅਤੇ ਸਦੀਵੀ ਜੀਵਨ ਦਾ ਵਾਰਸ ਹੋਵੇਗਾ। ਤਾਂ ਪਹਿਲੀ ਜਿਹੜੀ ਗੱਲ ਸੀ, ਯਿਸੂ ਨੇ ਆਪਣੀ ਗੱਲ ਇਸ ਤਰ੍ਹਾਂ ਖਤਮ ਕੀਤੀ, ਮੱਤੀ ਉਹਦਾ 19 ਬਾਪ ਦਿੱਤੀ, ਪਰ ਬਹੁਤ ਸਾਰੇ ਜੋ ਪਹਿਲੇ ਹਨ ਉਹ ਆਖਰੀ ਹੋਣਗੇ ਅਤੇ ਪਿਛਲੇ ਜੋ ਪਹਿਲੇ ਹਨ। ਇਸ ਕਥਨ ਤੋਂ ਬਾਅਦ ਆਉਣ ਵਾਲਾ ਦ੍ਰਿਸ਼ਟਾਂਤ ਜਿਹੜਾ ਮੱਤੀ ਉਹਦਾ 20 ਬਾਪ ਉਹਦੇ 16 ਦੇ ਵਿੱਚ ਆ, ਇਸ ਲਈ ਆਖਰੀ ਪਹਿਲੇ ਹੋਣਗੇ ਅਤੇ ਪਹਿਲੇ ਜੋ ਆਖਰੀ। ਇਸ ਤਰ੍ਹਾਂ ਕਿ ਯਿਸੂ ਨੇ ਇਹ ਦ੍ਰਿਸ਼ਟਾਂਤ ਉਹਨਾਂ ਲੋਕਾਂ ਨੂੰ ਦਿੱਤੇ ਜਾਣ ਵਾਲੇ ਅਸੀਸਾਂ ਦੇ ਕ੍ਰਮ ਨੂੰ ਸਮਝਾਉਣ ਲਈ ਕਿਹਾ ਜੋ ਉਸਦੇ ਪਿੱਛੇ ਚੱਲਦੇ ਹਨ। ਯਿਸੂ ਨੇ ਆਪਣੇ ਅਚਾਨਕ ਮੌਤ ਅਤੇ ਪੁਨਰ ਉਥਾਨ ਬਾਰੇ ਚੇਲਿਆਂ ਨੂੰ ਚੇਤਾਵਨੀ ਦੇਣ ਤੋਂ ਬਾਅਦ ਯਕੂਬ ਅਤੇ ਯਹੂਨਾ ਦੀ ਮਾਤਾ ਨੇ ਨਿਮਰਤਾ ਨਾਲ ਯਿਸੂ ਨੂੰ ਪੁੱਛਿਆ, ਮੱਤੀ ਉਹਦਾ 20 ਬਾਪ ਦੀ ਕੀ ਆਇਤ ਵਿੱਚ, ਕਹੋ ਕਿ ਮੇਰੇ ਦੋ ਪੁੱਤਰ ਤੁਹਾਡੇ ਰਾਜ ਵਿੱਚ ਬੈਠਣਗੇ, ਇੱਕ ਤੁਹਾਡੇ ਸੱਜੇ ਪਾਸੇ ਅਤੇ ਇੱਕ ਤੁਹਾਡੇ ਖੱਬੇ ਪਾਸੇ। ਯਿਸੂ ਨੇ ਇਹ ਦ੍ਰਿਸ਼ਟਾਂਤ ਦੱਸਣ ਤੋਂ ਪਹਿਲਾਂ ਅਤੇ ਬਾਅਦ ਵਿੱਚ ਚੇਲੇ ਸਵਰਗੀ ਇਨਾਮਾਂ ਬਾਰੇ ਸੋਚ ਰਹੇ ਸਨ। ਇਸ ਲਈ ਦ੍ਰਿਸ਼ਟਾਂਤ ਵਿੱਚ ਜ਼ਿਕਰ ਕੀਤੀਆਂ ਗਈਆਂ ਤਨਖਾਹਾਂ ਸਵਰਗੀ ਇਨਾਮਾਂ ਨਾਲ ਜੁੜੀਆਂ ਹੋਈਆਂ ਹਨ, ਜਿਵੇਂ ਕਿ ਅਸੀਂ ਅੱਜ ਸਵੇਰੇ ਆਪਣੇ ਹਵਾਲੇ ਨੂੰ ਵੇਖਦੇ ਹਾਂ। ਆਓ ਅਸੀਂ ਦੋ ਸਿਰਲੇਖਾਂ 'ਤੇ ਵਿਚਾਰ ਕਰੀਏ, ਪਹਿਲੀ ਸਥਾਈ ਮੁਕਤੀਦਾਤਾ, ਦੂਸਰਾ ਗਲਤ ਸਮਝੀ ਗਈ ਕਿਰਪਾ। ਪਹਿਲਾ, ਸੋ ਯਿਸੂ ਦ੍ਰਿਸ਼ਟਾਂਤ ਇਸ ਤਰ੍ਹਾਂ ਸ਼ੁਰੂ ਕਰਦੇ ਹਾਂ, ਮੱਤੀ ਉਹਦਾ 20 ਬਾਪ ਤੋਂ ਇੱਕ, ਕਿਉਂਕਿ ਸਵਰਗ ਦਾ ਰਾਜ ਇੱਕ ਘਰ ਦੇ ਮਾਲਕ ਵਰਗਾ ਹੈ ਜੋ ਸਵੇਰੇ ਜਲਦੀ ਆਪਣੇ ਅੰਗੂਰੀ ਬਾਗਾਂ ਲਈ ਮਜ਼ਦੂਰਾਂ ਨੂੰ ਕਿਰਾਏ 'ਤੇ ਲੈਣ ਲਈ ਨਿਕਲਿਆ। ਇਹ ਤਸਵੀਰ ਇੱਕ ਵੱਡੇ ਅੰਗੂਰੀ ਬਾਗ ਦੀ ਹੈ, ਸ਼ਾਇਦ ਵਾਢੀ ਦੇ ਸਮੇਂ ਅੰਗੂਰਾਂ ਦੀ ਕਟਾਈ ਲਈ ਬਹੁਤ ਸਾਰੇ ਮਜ਼ਦੂਰਾਂ ਦੀ ਲੋੜ ਸੀ, ਇਸ ਲਈ ਮਾਲਕ ਸਵੇਰੇ ਜਲਦੀ ਮਜ਼ਦੂਰਾਂ ਨੂੰ ਲੱਭਣ ਲਈ ਬਾਹਰ ਗਿਆ। ਇਸ ਦ੍ਰਿਸ਼ਟਾਂਤ ਵਿੱਚ ਪਰਮੇਸ਼ੁਰ ਘਰ ਦਾ ਮਾਲਕ ਹੈ, ਇਹ ਉਸਦਾ ਅੰਗੂਰੀ ਬਾਗ ਹੈ, ਜੋ ਅਕਸਰ ਇਸ ਤਰ੍ਹਾਂ ਹੁੰਦਾ ਹੈ। ਉਹ ਆਪਣੀ ਕਿਰਪਾ ਨਾਲ ਲਗਾਏ ਗਏ ਆਪਣੇ ਲੋਕਾਂ ਦਾ ਵਰਣਨ ਕਰਦਾ ਹੈ। ਪਰਮੇਸ਼ੁਰ ਆਪਣੇ ਚਰਚ ਵਿੱਚ ਲੋਕਾਂ ਨੂੰ ਆਪਣੇ ਕੰਮ ਕਰਨ ਲਈ ਲੱਭਦਾ ਹੈ। ਦੂਸਰੀ, ਯਿਸੂ ਨੇ ਅੱਗੇ ਕਿਹਾ, 20 ਬਾਪ ਦੀ ਦੁਆਇਤ ਵਿੱਚ ਮਜ਼ਦੂਰਾਂ ਨਾਲ ਇੱਕ ਦਿਨ ਦਿਨਾਰ ਪ੍ਰਤੀ ਦਿਨ ਲਈ ਸਹਿਮਤ ਹੋਣ ਤੋਂ ਬਾਅਦ ਉਸਨੇ ਉਹਨਾਂ ਨੂੰ ਆਪਣੇ ਅੰਗੂਰੀ ਬਾਗ ਵਿੱਚ ਭੇਜਿਆ। ਜਿਸ ਸਮੇਂ ਯਿਸੂ ਬੋਲ ਰਿਹਾ ਸੀ, ਇੱਕ ਦਿਨ ਦਿਨਾਰ ਉਹ ਸੀ ਜੋ ਇੱਕ ਮਜ਼ਦੂਰ ਨੂੰ ਇੱਕ ਦਿਨ ਦੇ ਲਈ ਕੰਮ ਕੀਤਾ ਕਰਨ ਲਈ ਦਿੱਤਾ ਜਾਂਦਾ ਸੀ। ਇਸ ਲਈ ਮਾਲਕ ਆਪਣੇ ਮਜ਼ਦੂਰਾਂ ਨੂੰ ਉਚਿਤ ਢੰਗ ਨਾਲ ਭੁਗਤਾਨ ਕਰ ਰਿਹਾ ਸੀ। ਹਾਲਾਂਕਿ ਉਹ ਮਜ਼ਦੂਰਾਂ ਦੇ ਪਹਿਲੇ ਸਮੂਹ ਨਾਲ ਨਹੀਂ ਰੁਕਿਆ, ਸਗੋਂ ਉਹ ਹੋਰ ਮਜ਼ਦੂਰਾਂ ਨੂੰ ਲੱਭਣ ਲਈ ਬਾਜ਼ਾਰ ਵਿੱਚ ਵਾਪਸ ਗਿਆ। ਮੱਤੀ ਦਾ ਬੀਬਾ 3-4 ਆਇਤ ਅਤੇ ਤੀਜੇ ਘੰਟੇ ਦੇ ਕਰੀਬ ਬਾਹਰ ਜਾ ਕੇ ਉਸਨੇ ਬਾਜ਼ਾਰ ਵਿੱਚ ਹੋਰ ਲੋਕਾਂ ਨੂੰ ਵਿਹਲੇ ਖੜ੍ਹੇ ਵੇਖਿਆ ਅਤੇ ਉਹਨਾਂ ਨੂੰ ਕਿਹਾ, ਤੁਸੀਂ ਵੀ ਅੰਗੂਰੀ ਬਾਗ ਜਾਓ ਅਤੇ ਜੋ ਸਹੀ ਹੋਵੇਗਾ ਮੈਂ ਤੁਹਾਨੂੰ ਦੇਵਾਂਗਾ। ਇਸਰਾਇਲ ਵਿੱਚ ਇਹ ਇੱਕ ਆਮ ਦ੍ਰਿਸ਼ ਸੀ ਕਿ ਜਿਨ੍ਹਾਂ ਕੋਲ ਜ਼ਮੀਨ ਨਹੀਂ ਸੀ ਉਹਨਾਂ ਦੀ ਆਪਣੀ ਬਹੁਤ ਜਾਂ ਬਹੁਤ ਉਹਨਾਂ ਦੀ ਆਪਣੀ ਘੱਟ ਜ਼ਮੀਨ ਸੀ, ਉਹਨਾਂ ਨੂੰ ਰੋਜ਼ੀ ਰੋਟੀ ਕਮਾਉਣ ਲਈ ਜੇ ਕਿਸੇ ਹੋਰ ਦੀ ਜ਼ਮੀਨ 'ਤੇ ਕੰਮ ਕਰਨਾ ਪੈਂਦਾ ਸੀ। ਜਿਹੜੇ ਮਜ਼ਦੂਰ ਮਾਲਕ ਨੂੰ ਮਿਲਦੇ ਹਨ ਉਹ ਵਿਹਲੇ ਹਨ, ਜਿਵੇਂ ਅੱਜ ਠੇਕੇਦਾਰ ਨੂੰ ਕੋਈ ਕੰਮ ਨਾ ਹੋਣ 'ਤੇ ਤਨਖਾਹ ਨਹੀਂ ਮਿਲਦੀ, ਇਹਨਾਂ ਮਜ਼ਦੂਰਾਂ ਨੂੰ ਕੰਮ ਨਾ ਮਿਲਣ 'ਤੇ ਬਿਨਾਂ ਤਨਖਾਹ ਦੇ ਜਾਣਾ ਪੈਂਦਾ ਹੈ। ਦੋ ਵਾਰ ਮਜ਼ਦੂਰ ਇਕੱਠੇ ਕਰਨ ਤੋਂ ਬਾਅਦ ਮਾਲਕ 6ਵੇਂ ਅਤੇ 9ਵੇਂ ਘੰਟੇ ਤੋਂ ਵਾਰ ਹੋਰ ਬਾਹਰ ਗਿਆ, ਉਪਲਬਧ ਮਜ਼ਦੂਰਾਂ ਨੂੰ ਲੱਭ ਕੇ ਨੌਕਰੀ 'ਤੇ ਰੱਖਿਆ। ਫਿਰ ਕੰਮ ਦੇ ਅੰਤ ਤੋਂ ਠੀਕ ਪਹਿਲਾਂ ਮੱਤੀ ਉਹਦਾ 20:6-7 ਲਗਭਗ 11ਵੇਂ ਘੰਟੇ ਉਹ ਬਾਹਰ ਗਿਆ ਅਤੇ ਹੋਰਾਂ ਨੂੰ ਖੜ੍ਹੇ ਪਾਇਆ ਅਤੇ ਉਸਨੇ ਉਹਨਾਂ ਨੂੰ ਕਿਹਾ, ਤੁਸੀਂ ਇੱਥੇ ਸਾਰਾ ਦਿਨ ਵਿਹਲੇ ਕਿਉਂ ਖੜ੍ਹੇ ਰਹਿੰਦੇ ਹੋ? ਉਹਨਾਂ ਨੇ ਉਸਨੂੰ ਕਿਹਾ, ਕਿਉਂਕਿ ਕਿਸੇ ਨੇ ਸਾਨੂੰ ਕੰਮ 'ਤੇ ਨਹੀਂ ਰੱਖਿਆ। ਉਸਨੇ ਉਹਨਾਂ ਨੂੰ ਕਿਹਾ, ਤੁਸੀਂ ਵੀ ਅੰਗੂਰੀ ਬਾਗ ਵਿੱਚ ਜਾਓ। ਨਵੇਂ ਕਾਮਿਆਂ ਨੂੰ ਟੀਮ ਵਿੱਚ ਸ਼ਾਮਲ ਕਰਨਾ ਅਕਸਰ ਮੁਸ਼ਕਲ ਹੁੰਦਾ ਹੈ ਜਦੋਂ ਕੰਮ ਲਗਭਗ ਪੂਰਾ ਹੋ ਜਾਂਦਾ ਹੈ, ਤਾਂ ਮੌਜੂਦਾ ਕਾਮਿਆਂ ਨਾਲ ਇਸ ਨੂੰ ਪੂਰਾ ਕਰਨਾ ਵਧੇਰੇ ਕੁਸ਼ਲ ਹੁੰਦਾ ਹੈ। ਹਾਲਾਂਕਿ ਇਸ ਘਰ ਦਾ ਮਾਲਕ 11ਵੇਂ ਘੰਟੇ ਬਾਹਰ ਚਲਾ ਗਿਆ ਅਤੇ ਜਦੋਂ ਨਵੇਂ ਕਰਮਚਾਰੀਆਂ ਲਈ ਕੰਮ ਕਰਨ ਦਾ ਲਗਭਗ ਕੋਈ ਸਮਾਂ ਨਹੀਂ ਸੀ, ਜਿਨ੍ਹਾਂ ਲੋਕਾਂ ਨੂੰ ਉਸਨੇ ਲੱਭਿਆ ਉਹ ਸਾਰਾ ਦਿਨ ਉਡੀਕ ਕਰ ਰਹੇ ਸਨ, ਸ਼ਾਇਦ ਇਸ ਲਈ ਕਿਉਂਕਿ ਉਪਲਬਧ ਸਭ ਤੋਂ ਵਧੀਆ ਲੋਕਾਂ ਨੂੰ ਪਹਿਲਾਂ ਹੀ ਕੰਮ ਮਿਲ ਗਿਆ ਸੀ। ਮਾਲਕ ਰੁਜ਼ਗਾਰ ਪ੍ਰਦਾਨ ਕਰਦਾ ਹੈ ਅਤੇ ਇੱਕ ਅਮੀਰ ਆਦਮੀ ਜਾਂ ਜ਼ਮੀਨ ਮਾਲਕ ਜਾਂ ਇੱਕ ਅਮੀਰ ਜ਼ਮੀਨ ਮਾਲਕ ਵਾਂਗ ਜੋ ਲੋਕਾਂ ਦੀ ਦੇਖਭਾਲ ਮੁਨਾਫੇ ਦੀ ਬਜਾਏ ਦਿਆਲਤਾ ਨਾਲ ਕਰਦਾ ਹੈ। ਸੋ ਕਾਮੇ ਬਾਜ਼ਾਰ ਵਿੱਚ ਉਡੀਕ ਕਰ ਰਹੇ ਸਨ, ਉਹ ਕੰਮ ਦੀ ਭਾਲ ਕਰ ਰਹੇ ਸਨ ਪਰ ਮਾਲਕ ਕੋਲ ਨਹੀਂ ਪਹੁੰਚੇ, ਇਸ ਦੀ ਬਜਾਏ ਮਾਲਕ ਨੇ ਉਹਨਾਂ ਨੂੰ ਲੱਭ ਲਿਆ। ਇਸੇ ਤਰ੍ਹਾਂ ਪਰਮਾਤਮਾ ਆਪਣੇ ਲੋਕਾਂ ਨੂੰ ਲੱਭਦਾ ਹੈ ਅਤੇ ਉਹਨਾਂ ਨੂੰ ਆਪਣੇ ਚਰਚ ਵਿੱਚ ਕੰਮ ਲਈ ਕੰਮ ਦਿੰਦਾ ਹੈ। ਕੁਝ ਕਾਮੇ ਆਪਣੇ ਜੀਵਨ ਦੀ ਸ਼ੁਰੂਆਤ ਵਿੱਚ ਬਚਾਏ ਜਾ ਸਕਦੇ ਹਨ, ਜਦੋਂ ਕਿ ਦੂਸਰੇ 11ਵੇਂ ਘੰਟੇ ਬਚਾਏ ਸਕਦੇ ਹਨ। ਜਦੋਂ ਉਹਨਾਂ ਕੋਲ ਮਨੁੱਖੀ ਰੂਪ ਵਿੱਚ ਦੇਣ ਲਈ ਕੁਝ ਬਹੁਤ ਘੱਟ ਬਚਿਆ ਹੁੰਦਾ ਹੈ, ਬਹੁਤ ਸਾਰੇ ਮਨੁੱਖੀ ਮਾਲਕਾਂ ਦੇ ਉਲਟ ਪਰਮਾਤਮਾ ਦ੍ਰਿੜ ਰਹਿੰਦਾ ਹੈ, ਵਾਰ ਵਾਰ ਵਾਪਸ ਆਉਂਦਾ ਹੈ, ਆਪਣੇ ਲਈ ਲੋਕਾਂ ਨੂੰ ਇਕੱਠਾ ਕਰਦਾ ਹੈ ਅਤੇ ਉਹਨਾਂ ਨੂੰ ਆਪਣੇ ਚਰਚ ਵਿੱਚ ਕੰਮ ਦਿੰਦਾ ਹੈ। ਉਹ ਲੋਕਾਂ ਨੂੰ ਬਚਾਉਂਦਾ ਹੈ ਅਤੇ ਉਹਨਾਂ ਨੂੰ ਇੱਕ ਉਦੇਸ਼ ਦਿੰਦਾ ਹੈ, ਉਹ ਆਪਣੇ ਲੋਕਾਂ ਨੂੰ ਇੱਕ ਇਨਾਮ ਦਿੰਦਾ ਹੈ ਜੋ ਸਹੀ ਹੈ, ਉਹ ਵਫ਼ਾਦਾਰ ਅਤੇ ਇਮਾਨਦਾਰ ਖੁਦਾ ਹੈ। ਹੁਣ ਦੂਸਰਾ ਜਿਹੜਾ ਅਸੀਂ ਦੇਖਾਂਗੇ ਕਿ ਗਲਤ ਸਮਝੀ ਗਈ ਕਿਰਪਾ। ਮੱਤੀ ਉਹਦਾ 20:8-15 ਅਜੇ ਤੱਕ ਆਖਰਕਾਰ ਦਿਨ ਜਿਹੜਾ ਖਤਮ ਹੋ ਗਿਆ ਸੀ, ਜਦੋਂ ਹੁਣ ਸ਼ਾਮ ਹੋਈ ਤਾਂ ਅੰਗੂਰੀ ਬਾਗ ਦੇ ਮਾਲਕ ਨੇ ਆਪਣੇ ਮੁਖਤਿਆਰ ਨੂੰ ਕਿਹਾ, ਮਜ਼ਦੂਰਾਂ ਨੂੰ ਬੁਲਾਓ ਅਤੇ ਉਹਨਾਂ ਦੀ ਮਜ਼ਦੂਰੀ ਦਿਓ, ਪਿਛਲੇ ਤੋਂ ਸ਼ੁਰੂ ਕਰਕੇ ਪਹਿਲੇ ਤੱਕ। ਯਿਸੂ ਨੇ ਪਰਮੇਸ਼ਵਰ ਦੀ ਵਫ਼ਾਦਾਰੀ ਅਤੇ ਦੇਖਭਾਲ ਨੂੰ ਉਜਾਗਰ ਕੀਤਾ। ਮਾਲਕ ਉਹਨਾਂ ਨਾਲ ਸ਼ੁਰੂ ਕਰ ਸਕਦਾ ਸੀ ਜਿਨ੍ਹਾਂ ਨੇ ਸਭ ਤੋਂ ਲੰਬੇ ਸਮੇਂ ਤੱਕ ਕੰਮ ਕੀਤਾ ਸੀ, ਉਹਨਾਂ ਦੀ ਸੇਵਾ ਦੀ ਲੰਬਾਈ ਨੂੰ ਸਵੀਕਾਰ ਕਰਦੇ ਹੋਏ। ਇਸ ਦੀ ਬਜਾਏ ਉਸਨੇ ਆਖਰੀ ਆਉਣ ਵਾਲਿਆਂ ਨਾਲ ਸ਼ੁਰੂ ਕੀਤਾ ਤਾਂ ਜੋ ਕੋਈ ਵੀ ਖੁੰਝ ਨਾ ਜਾਵੇ। ਮੱਤੀ ਉਹਦਾ 20:8 ਆਏ ਅਤੇ ਜਦੋਂ 11ਵੇਂ ਘੰਟੇ ਦੇ ਕਰੀਬ ਭਾੜੇ 'ਤੇ ਰੱਖੇ ਗਏ ਆਏ ਤਾਂ ਉਹਨਾਂ ਵਿੱਚੋਂ ਹਰ ਇੱਕ ਨੂੰ 1 ਦਿਨਾਰ ਮਿਲਿਆ। ਆਉਣ ਵਾਲੇ ਆਖਰੀ ਕਾਮੇ ਆਪਣੀ ਮਜ਼ਦੂਰੀ ਤੋਂ ਖੁਸ਼ ਹੁੰਦੇ, ਉਹਨਾਂ ਨੂੰ ਪੂਰੇ ਦਿਨ ਦੇ ਕੰਮ ਲਈ ਤਨਖਾਹ ਦਿੱਤੀ ਗਈ ਸੀ। ਹਾਲਾਂਕਿ ਉਹਨਾਂ ਨੂੰ ਦਿਨ ਦੀ ਥੋੜ੍ਹੀ ਜਿਹੀ ਰਕਮ ਲਈ ਕੰਮ ਕੀਤਾ, ਉਹਨਾਂ ਨੇ ਕੰਮ ਜਿਹੜਾ ਥੋੜ੍ਹੀ ਜਿਹੀ ਰਕਮ ਲਈ ਕੀਤਾ ਸੀ, ਫਿਰ ਵੀ ਪੂਰੀ ਮਜ਼ਦੂਰੀ ਮਿਲੀ। ਮਾਲਕ ਨੇ ਮਜ਼ਦੂਰਾਂ ਦੇ ਹਰ ਇੱਕ ਸਮੂਹ ਨੂੰ ਉਲਟ ਕ੍ਰਮ ਵਿੱਚ ਤਨਖਾਹ ਦਿੱਤੀ। ਹੁਣ ਮੱਤੀ ਉਹਦਾ 20:10-12 ਹੁਣ ਜਦੋਂ ਪਹਿਲਾਂ ਕੰਮ 'ਤੇ ਰੱਖੇ ਗਏ ਲੋਕ ਆਏ ਤਾਂ ਉਹਨਾਂ ਨੇ ਸੋਚਿਆ ਕਿ ਉਹਨਾਂ ਨੂੰ ਹੋਰ ਮਿਲੇਗਾ, ਪਰ ਉਹਨਾਂ ਵਿੱਚੋਂ ਹਰ ਇੱਕ ਨੂੰ ਇੱਕ ਦਿਨਾਰ ਹੀ ਮਿਲਿਆ ਅਤੇ ਇਹ ਪ੍ਰਾਪਤ ਕਰਨ 'ਤੇ ਉਹ ਘਰ ਦੇ ਮਾਲਕ 'ਤੇ ਬੁੜਬੁੜਾਉਂਦੇ ਹੋਏ ਕਹਿਣ ਲੱਗੇ, ਇਹਨਾਂ ਆਖਰੀ ਲੋਕਾਂ ਨੇ ਸਿਰਫ 1 ਘੰਟਾ ਕੰਮ ਕੀਤਾ ਅਤੇ ਤੁਸੀਂ ਉਹਨਾਂ ਨੂੰ ਸਾਡੇ ਬਰਾਬਰ ਕਰ ਦਿੱਤਾ, ਜਿਨ੍ਹਾਂ ਨੇ ਦਿਨ ਦਾ ਭਾਰ ਅਤੇ ਤੇਜ਼ ਗਰਮੀ ਝੱਲੀ ਹੈ। ਸਿਰਫ ਪਹਿਲੇ ਮਜ਼ਦੂਰਾਂ ਦੇ ਸਮੂਹ ਨੇ ਹੀ ਬੁੜਬੁੜਾਇਆ, ਜਦੋਂ ਦੂਜੇ ਨੂੰ ਸ਼ਾਇਦ ਅਹਿਸਾਸ ਹੋਇਆ ਗਿਆ ਕਿ ਉਹਨਾਂ ਨੂੰ ਵੀ ਉਹਨਾਂ ਦੇ ਹੱਕ ਤੋਂ ਵੱਧ ਦਿੱਤਾ ਜਾ ਰਿਹਾ ਸੀ, ਕਿਉਂਕਿ ਉਹਨਾਂ ਨੇ ਵੀ ਅੰਗੂਰੀ ਬਾਗ ਵਿੱਚ ਪੂਰਾ ਦਿਨ ਕੰਮ ਨਹੀਂ ਕੀਤਾ ਸੀ। ਪਹਿਲੇ ਸਮੂਹ ਨੇ ਮਾਲਕ ਦੇ ਵਿਰੁੱਧ ਬੁੜਬੁੜਾਇਆ। ਉਹ ਸੁਝਾਅ ਦੇ ਰਹੇ ਸੀ ਕਿ ਉਹਨਾਂ ਨੂੰ ਹੋਰ ਤਨਖਾਹ ਦਿੱਤੀ ਜਾਣੀ ਚਾਹੀਦੀ ਹੈ, ਕਿਉਂਕਿ ਉਹਨਾਂ ਨੇ ਜ਼ਿਆਦਾ ਮਿਹਨਤ ਕੀਤੀ ਸੀ। ਮਾਲਕ ਨੇ ਉਹਨਾਂ ਨੂੰ ਜਵਾਬ ਦਿੱਤਾ, ਮੱਤੀ ਉਹਦਾ 20:13 ਆਇਤ ਵਿੱਚ, ਮਿੱਤਰ ਮੈਂ ਤੁਹਾਡੇ ਨਾਲ ਕੋਈ ਬੁਰਾਈ ਨਹੀਂ ਕਰ ਰਿਹਾ, ਕੀ ਤੁਸੀਂ ਮੇਰੇ ਨਾਲ 1 ਦਿਨਾਰ ਲਈ ਸਹਿਮਤ ਨਹੀਂ ਸੀ? ਦਿਨਾਰ ਉਸ ਇਕਰਾਰਨਾਮੇ ਵਿੱਚ ਸੀ ਜੋ ਦਿਨ ਦੇ ਸ਼ੁਰੂ ਵਿੱਚ ਹੀ ਸਹਿਮਤ ਹੋਇਆ ਸੀ। ਯੇਸੂ ਦੇ ਸ਼ਬਦਾਂ ਵਿੱਚ ਇੱਕ ਚੇਤਾਵਨੀ ਸੀ, ਦੋਸਤ ਜੋ ਦੋਸਤ ਵਜੋਂ ਅਨੁਵਾਦ ਕੀਤਾ ਗਿਆ ਸ਼ਬਦ ਮੱਤੀ ਦੀ ਕਿਤਾਬ ਵਿੱਚ 3 ਵਾਰ ਵਰਤਿਆ ਗਿਆ ਹੈ, ਜਿੱਥੇ ਹੋਰ ਉਦਾਹਰਨਾਂ ਕਿਸੇ ਅਜਿਹੇ ਵਿਅਕਤੀ ਦਾ ਹਵਾਲਾ ਦਿੰਦੀਆਂ ਹਨ ਜੋ ਬਾਹਰੋਂ ਆਪਣੇ ਆਪ ਨੂੰ ਇੱਕ ਸਾਥੀ ਵਜੋਂ ਐਲਾਨ ਕਰਦਾ ਹੈ ਪਰ ਅੰਦਰੋਂ ਧੋਖੇਬਾਜ਼ ਹੈ। ਉਹ ਵਿਅਕਤੀ ਜੋ ਵਿਆਹ ਦੇ ਕੱਪੜਿਆਂ ਤੋਂ ਬਿਨਾਂ ਵਿਆਹ ਦੀ ਦਾਵਤ ਵਿੱਚ ਘੁਸਪੈਠ ਕਰਦਾ ਹੈ, ਹਨੇਰੇ ਵਿੱਚ ਸੁੱਟ ਦਿੱਤਾ ਜਾਂਦਾ ਹੈ, ਉਸ ਨੂੰ ਇੱਕ ਦੋਸਤ ਵਜੋਂ ਦਰਸਾਇਆ ਗਿਆ ਹੈ। ਜਦੋਂ ਯਹੂਦਾ ਯਿਸੂ ਨੂੰ ਗ੍ਰਿਫਤਾਰ ਕਰਨ ਲਈ ਸਿਪਾਹੀਆਂ ਨਾਲ ਆਇਆ ਸੀ, ਮੱਤੀ ਉਹਦਾ 26:50, ਯਿਸੂ ਨੇ ਉਸਨੂੰ ਕਿਹਾ, ਮਿੱਤਰ ਉਹੀ ਕਰ ਜੋ ਤੂੰ ਕਰਨ ਆਇਆ ਹੈ। ਇਹ ਪਹਿਲੇ ਕਾਮੇ ਧਾਰਮਿਕ ਦਿਖਾਈ ਦਿੰਦੇ ਹਨ ਪਰ ਪਰਮੇਸ਼ੁਰ ਦੀ ਗੱਲ ਨਹੀਂ ਸੁਣ ਰਹੇ ਹਨ, ਉਹ ਅੰਦਰੋਂ ਸੜੇ ਹੋਏ ਹਨ, ਉਸ ਦੀ ਕਿਰਪਾ ਨੂੰ ਸਮਝਣ ਦੇ ਯੋਗ ਨਹੀਂ ਹਨ ਅਤੇ ਰੱਦ ਕੀਤੇ ਗਏ ਹਨ। ਮੱਤੀ 20:14 ਦਾ ਪਹਿਲਾ ਹਿੱਸਾ, ਜੋ ਤੁਹਾਡਾ ਹੈ ਉਹ ਲੈ ਜਾਓ ਅਤੇ ਜਾਓ। ਇਹਨਾਂ ਪਹਿਲੇ ਕਾਮਿਆਂ ਨੂੰ ਮਾਲਕ ਨੇ ਕੱਢ ਦਿੱਤਾ ਸੀ, ਉਹਨਾਂ ਨੂੰ 1 ਦਿਨ ਦੀ ਦਰ ਦਿੱਤੀ ਗਈ ਸੀ, ਪਰ ਹੁਣ ਉਹ ਮਾਲਕ ਲਈ ਹੋਰ ਦਿਨ ਕੰਮ ਨਹੀਂ ਕਰਨਗੇ। ਇੱਕ ਗੰਭੀਰ ਚੇਤਾਵਨੀ ਹੈ। ਯਿਸੂ ਨੇ ਅੱਗਿਓਂ ਕਿਹਾ, ਮੱਤੀ ਉਹਦਾ 26:14 ਦੀ 1-15 ਆਇਤ, ਮੈਂ ਇਸ ਕਰ ਆਖਰੀ ਕਾਮੇ ਨੂੰ ਵੀ ਉਹੀ ਦੇਣਾ ਚਾਹੁੰਦਾ ਹਾਂ ਜੋ ਤੁਹਾਨੂੰ ਦਿੰਦਾ ਹਾਂ। ਕੀ ਮੈਂ ਆਪਣੀ ਮਰਜ਼ੀ ਨਾਲ ਉਹ ਕਰਨ ਦੀ ਇਜਾਜ਼ਤ ਨਹੀਂ ਹੈ ਮੈਨੂੰ ਜੋ ਮੇਰਾ ਆ, ਜਾਂ ਕਿ ਤੁਸੀਂ ਮੇਰੀ ਉਧਾਰਤਾ ਨੂੰ ਨਫ਼ਰਤ ਕਰਦੇ ਹੋ? ਘਰ ਦੇ ਮਾਲਕ ਨੇ ਇੱਕ ਸਮੂਹ ਨੂੰ ਦੂਜੇ ਸਮੂਹ ਨਾਲੋਂ ਵੱਧ ਤਨਖਾਹ ਦੇ ਕੇ ਕੋਈ ਅਪਰਾਧ ਨਹੀਂ ਕੀਤਾ ਸੀ, ਉਹ ਰੁਜ਼ਗਾਰ ਪ੍ਰਦਾਨ ਕਰਨ ਲਈ ਮਜਬੂਰ ਨਹੀਂ ਸੀ, ਉਸਨੇ ਆਪਣੇ ਕਾਮਿਆਂ ਨੂੰ ਦਿਆਲਤਾ ਨਾਲ ਤਨਖਾਹ ਦਿੱਤੀ ਸੀ, ਉਹਨਾਂ ਨੂੰ ਵਿਹਲੇ ਰਹਿਣ ਤੋਂ ਬਚਾਇਆ ਸੀ। ਉਹ ਕਈ ਵਾਰ ਕਾਮਿਆਂ ਨੂੰ ਲੱਭਣ ਲਈ ਬਾਹਰ ਗਿਆ ਸੀ, ਹਰ ਇੱਕ ਸਮੂਹ ਨੂੰ 1 ਦਿਨ ਦੀ ਮਜ਼ਦੂਰੀ ਦਿੱਤੀ ਸੀ ਤਾਂ ਜੋ ਉਹਨਾਂ ਕੋਲ ਕਾਫੀ ਹੋਵੇ। ਯਿਸੂ ਨੇ ਇਹ ਦ੍ਰਿਸ਼ਟਾਂਤ ਆਪਣੇ ਚੇਲਿਆਂ ਨੂੰ ਦੱਸਿਆ। ਯਹੂਦੀ ਲੋਕਾਂ ਨੂੰ ਦਿਨ ਦੀ ਗਰਮੀ ਸਹਿਣੀ ਪਈ ਪਰ ਉਹ ਅਕਸਰ ਪਰਮੇਸ਼ੁਰ ਦੇ ਵਿਰੁੱਧ ਬੁੜਬੁੜਾਉਂਦੇ ਸਨ। ਪਰਮੇਸ਼ੁਰ ਨੇ ਉਹਨਾਂ ਨੂੰ ਰੱਦ ਕਰ ਦਿੱਤਾ। ਸਵਰਗੀ ਨਾਮ ਇੱਕ ਅਧਿਕਾਰ ਨਹੀਂ ਹੈ ਪਰ ਇੱਕ ਕਿਰਪਾਲੂ ਤੋਹਫ਼ਾ ਹੈ। ਯਹੂਦੀਆਂ ਨੂੰ ਨਿਮਰਤਾ ਰੱਖਣ ਅਤੇ ਇਨਾਮ ਪਰਮੇਸ਼ੁਰ 'ਤੇ ਛੱਡਣ ਦੀ ਲੋੜ ਸੀ। ਚੇਲਿਆਂ ਨੂੰ ਉਹਨਾਂ ਦੇ ਵਿਸ਼ਵਾਸ ਲਈ ਸਤਾਇਆ ਜਾਵੇਗਾ ਅਤੇ ਮਾਰਿਆ ਜਾਵੇਗਾ। ਉਹਨਾਂ ਤੋਂ ਬਾਅਦ ਹੋਰ ਲੋਕ ਹੋਣਗੇ ਜਿਨ੍ਹਾਂ ਨੂੰ ਇੰਨਾ ਜ਼ਿਆਦਾ ਜਾਂ ਇੰਨਾ ਸਮਾਂ ਨਹੀਂ ਚੱਲਣਾ ਪਿਆ। ਉਹਨਾਂ ਨੂੰ ਇਹ ਜਾਣਨ ਦੀ ਲੋੜ ਸੀ ਕਿ ਪਰਮਾਤਮਾ ਆਪਣੇ ਸਾਰੇ ਲੋਕਾਂ ਨੂੰ ਖੁੱਲ੍ਹੇ ਦਿਲ ਨਾਲ ਇਨਾਮ ਦਿੰਦਾ ਹੈ। ਸਾਨੂੰ ਇਹ ਨਹੀਂ ਮੰਨਣਾ ਚਾਹੀਦਾ ਕਿ ਪਰਮਾਤਮਾ ਸਾਨੂੰ ਹੋਰ ਸਵਰਗੀ ਧਨ ਨਾਲ ਇਨਾਮ ਦੇਵੇਗਾ ਜੇਕਰ ਉਸਨੇ ਸਾਨੂੰ ਜਵਾਨੀ ਵਿੱਚ ਆਪਣੀ ਸੇਵਾ ਵਿੱਚ ਬੁਲਾਇਆ ਹੈ ਜਾਂ ਸਾਨੂੰ ਕਿਸੇ ਦੂਰ ਦੁਰਾਡੇ ਦੇਸ਼ ਵਿੱਚ ਹੋਰ ਦੁੱਖ ਝੱਲਣ ਦਿੱਤਾ ਹੈ। ਜੇਕਰ ਸਾਨੂੰ ਦਿਨ ਦੀ ਗਰਮੀ ਵਿੱਚ ਮਿਹਨਤ ਕਰਨੀ ਪਈ ਹੈ ਤਾਂ ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਸਾਨੂੰ ਕਿਰਪਾ ਨਾਲ ਬਚਾਇਆ ਗਿਆ ਹੈ ਅਤੇ ਜੋ ਵੀ ਇਨਾਮ ਪਰਮਾਤਮਾ ਸਾਨੂੰ ਦੇਣ ਲਈ ਚੁਣਦਾ ਹੈ ਉਹ ਇੱਕ ਹੱਕ ਦੀ ਬਜਾਏ ਇੱਕ ਕਿਰਪਾ ਪੂਰਨ ਇਨਾਮ ਹੈ। ਅਸੀਂ ਉਹਨਾਂ ਵਰਗੇ ਹਾਂ ਜਿਨ੍ਹਾਂ ਨੂੰ ਬਾਅਦ ਵਿੱਚ ਬੁਲਾਇਆ ਗਿਆ ਸੀ। ਚਰਚ ਜੋ 2000 ਸਾਲ ਤੋਂ ਮੌਜੂਦ ਹੈ, ਸਾਨੂੰ ਰਸੂਲਾਂ ਦੀ ਸਿੱਖਿਆਵਾਂ ਅਤੇ ਉਹਨਾਂ ਲੋਕਾਂ ਦੀ ਪ੍ਰੋਤਸਾਹਨ ਵਿਰਾਸਤ ਵਿੱਚ ਮਿਲਿਆ ਹੈ ਜਿਨ੍ਹਾਂ ਨੇ ਵਫ਼ਾਦਾਰੀ ਨਾਲ ਯਿਸੂ ਮਸੀਹ ਦਾ ਪਾਲਣ ਕੀਤਾ। ਸਾਨੂੰ ਆਪਣੇ ਲੋਕਾਂ ਪ੍ਰਤੀ ਪਰਮਾਤਮਾ ਦੀ ਉਧਾਰਤਾ ਅਤੇ ਦਿਆਲੂਤਾ 'ਤੇ ਖੁਸ਼ੀ ਮਨਾਉਣੀ ਚਾਹੀਦੀ ਹੈ। ਹੁਣ ਆ ਸਮਾਪਤੀ ਦੇ ਵਿੱਚ ਯਿਸੂ ਨੇ ਦ੍ਰਿਸ਼ਟਾਂਤ ਚੇਲਿਆਂ ਨੂੰ ਇਹ ਸਮਝਣ ਵਿੱਚ ਮਦਦ ਕਰਨ ਲਈ ਦਿੱਤਾ ਸੀ ਕਿ ਉਹ ਕੀ ਕਹਿ ਰਿਹਾ ਸੀ ਕਿ ਪਰਮਾਤਮਾ ਆਪਣੇ ਸੇਵਕਾਂ ਨੂੰ ਸਵਰਗ ਵਿੱਚ ਖਜ਼ਾਨਿਆਂ ਨਾਲ ਕਿਵੇਂ ਇਨਾਮ ਦੇਵੇਗਾ। ਪਰਮਾਤਮਾ ਲਗਾਤਾਰ ਆਪਣੇ ਚਰਚ ਵਿੱਚ ਕੰਮ ਕਰਨ ਲਈ ਹੋਰ ਸੇਵਕਾਂ ਦੀ ਭਾਲ ਕਰਦਾ ਹੈ, ਉਹਨਾਂ ਨੂੰ ਲੱਭਣ ਲਈ ਵਾਰ ਵਾਰ ਵਾਪਸ ਆਉਂਦਾ ਹੈ। ਉਹ ਲੋਕਾਂ ਨੂੰ ਆਲਸ ਅਤੇ ਆਤਮਾ ਦੀ ਗਰੀਬੀ ਤੋਂ ਬਚਾਉਂਦਾ ਹੈ, ਉਹਨਾਂ ਨੂੰ ਆਪਣੇ ਰਾਜ ਵਿੱਚ ਲਿਆਉਂਦਾ ਹੈ ਅਤੇ ਲੋਕ ਉਸ ਨੂੰ ਨਹੀਂ ਲੱਭਦੇ ਪਰ ਪਰਮੇਸ਼ੁਰ ਉਹਨਾਂ ਨੂੰ ਲੱਭਣ ਜਾਂਦਾ ਹੈ, ਇੱਥੋਂ ਤੱਕ ਕਿ 11 ਘੰਟੇ ਤੱਕ ਵੀ। ਮੁਕਤੀ ਤੋਂ ਇਲਾਵਾ ਯਿਸੂ ਵਾਅਦਾ ਕਰਦਾ ਹੈ ਕਿ ਪਰਮੇਸ਼ੁਰ ਦੇ ਲੋਕਾਂ ਨੂੰ ਉਸ ਕੰਮ ਲਈ ਉਧਾਰਤਾ ਦੇ ਨਾਲ ਜਾਂ ਦਿਆਲੂਤਾ ਦੇ ਨਾਲ ਇਨਾਮ ਦਿੱਤਾ ਜਾਵੇਗਾ ਜੋ ਉਸਦੇ ਲਈ ਕੰਮ ਕਰਦੇ ਹਨ। ਇਹ ਯਿਸੂ ਨੇ ਪਤਰਸ ਨੂੰ ਕਹੇ ਅਨੁਸਾਰ ਹੈ ਕਿ ਪਰਮੇਸ਼ੁਰ ਉਹਨਾਂ ਚੀਜ਼ਾਂ ਦਾ 100 ਗੁਣਾ ਇਨਾਮ ਦਿੰਦਾ ਹੈ ਜੋ ਅਸੀਂ ਉਸਦੀ ਸੇਵਾ ਕਰਨ ਲਈ ਛੱਡ ਦਿੱਤੀਆਂ ਹਨ। ਇਸ ਲਈ ਹਵਾਲੇ ਵਿੱਚ ਚੇਤਾਵਨੀ ਤੋਂ ਸਾਵਧਾਨ ਰਹੋ। ਅਸੀਂ ਪਰਮੇਸ਼ੁਰ ਦੇ ਧੋਖੇਬਾਜ਼ ਦੋਸਤ ਵਜੋਂ ਨਹੀਂ ਜਾਣਿਆ ਜਾਣਾ ਚਾਹੁੰਦੇ ਜਿਸ ਨੂੰ ਬਾਹਰੀ ਹਨੇਰੇ ਵਿੱਚ ਸੁੱਟਿਆ ਜਾਂਦਾ ਹੈ। ਸਾਨੂੰ ਪਰਮੇਸ਼ੁਰ ਨੂੰ ਇਹ ਨਹੀਂ ਸੋਚਣ ਦੇਣਾ ਚਾਹੀਦਾ ਕਿ ਜੇਕਰ ਅਸੀਂ ਈਸਾਈਆਂ ਵਜੋਂ ਉਸਦੀ ਸੇਵਾ ਕਰ ਰਹੇ ਹਾਂ ਤਾਂ ਉਹ ਸਾਡੇ ਲਈ ਕੁਝ ਦੇਣਦਾਰ ਹੈ। ਪਰਮੇਸ਼ੁਰ ਕਿਸੇ ਵੀ ਮਨੁੱਖ ਦਾ ਕਰਜ਼ਦਾਰ ਨਹੀਂ ਹੈ, ਉਹ ਸਾਰੀ ਚੰਗਿਆਈ ਦਾ ਸਰੋਤ ਆ ਅਤੇ ਉਸ ਨੂੰ ਲੋਕਾਂ ਦੀ ਲੋੜ ਨਹੀਂ ਹੈ। ਉਸ ਦੀ ਕਿਰਪਾ ਵਿੱਚ ਉਹ ਲੋਕਾਂ ਨੂੰ ਬਚਾਉਂਦਾ ਹੈ ਅਤੇ ਉਹਨਾਂ ਨੂੰ ਉਦੇਸ਼ ਦਿੰਦਾ ਹੈ। ਸਾਨੂੰ ਖੁਸ਼ੀ ਮਨਾਉਣੀ ਚਾਹੀਦੀ ਹੈ ਜਦੋਂ ਇਨਾਮ ਦਿੱਤੇ ਜਾਂਦੇ ਹਨ, ਇਹ ਜਾਣਦੇ ਹੋਏ ਕਿ ਕੋਈ ਵੀ ਮੁਕਤੀ ਦਾ ਹੱਕਦਾਰ ਨਹੀਂ ਹੈ। ਪਰਮੇਸ਼ੁਰ ਦੀ ਮਹਿਮਾ ਹੁਣ ਹੈ ਅਤੇ ਹਮੇਸ਼ਾ ਲਈ ਹੋਵੇ। ਆਮੀਨ।